ਐ ਸਾਰੇ ਕਿਰਪਾ ਕਰੋ। ਬੁਲੰਦ ਆਵਾਜ਼ ਅੰਦਰ ਸਾਹਿਬ ਜੀ ਕੀ ਬਖਸ਼ਿਸ਼ ਗੁਰਮੰਤਰ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ
ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ, ਦੋਹਰਾ ਸ੍ਰੀ ਗੁਰੂ ਕਰੁਣਾ ਐਨਕੀ ਚਰਨ ਕਵਲ ਲੇ ਤੂਰ।
ਕਵੀ ਸੰਤੋਖ ਸਿੰਘ ਜੀ ਆਪਣੇ ਜੋ ਅਵਸਥਾ ਹੈ ਨਾ ਉਹਨੂੰ ਬਿਆਨ ਕਰਦੇ, ਆਖਰੇ ਨੇ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾਲੂ ਦਾਤਾ ਐਸੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਲੈ ਕਰ ਪੂਰੇ ਗੁਰੂ ਦੀ ਕਿ ਰਹਿਮਤਾਂ ਰੂਪੀ, ਨਿਮਰਤਾ ਰੂਪੀ, ਪਿਆਰ ਰੂਪੀ ਜਿਹੜੀ ਚਰਨ ਧੂੜ ਹੈ ਨਾ ਗੁਰੂ ਸਾਹਿਬ ਜੀ ਦੇ ਚਰਨਾਂ ਦੀ, ਉਸ ਚਰਨ ਧੂੜ ਨੂੰ ਲੈ ਕਰ
ਨਿਜ ਮਨ ਮੁਕਰੈ ਮਾਂਜ ਕੈ ਕਹੋ ਕਥਾ ਰਸ ਰੂਰ।
ਤੇ ਉਸ ਚਰਨ ਧੂੜਾ ਦੇ ਨਾਲ ਮੈਂ ਆਪਣੇ ਮਨ ਰੂਪੀ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਮਾਂਜ ਕਰਕੇ ਨੂੰ ਸ਼ੁੱਧ ਕਰਕੇ ਨਾ ਇਹਦੇ ਤੋਂ ਮਲ ਲਾ ਕਰਕੇ ਕਿ ਮਨ ਦੇ ਵਿੱਚ ਸਤਿਗੁਰੂ ਦਾ ਹੀ ਵਾਸਾ ਹੋ ਜਾਏ, ਗੁਰੂ ਦੀ ਗੱਲ ਕਰਨ ਲੱਗਾ ਵਾ, ਗੁਰੂ ਦੇਵ ਜੀ ਦਾ ਮਹਿਮਾ ਭਰਿਆ, ਵਡਿਆਈਆਂ ਭਰਿਆ ਇਤਿਹਾਸ ਬਿਆਨ ਕਰਨ ਲੱਗਾ ਕਾਂ, ਤੇ ਵਾਹਿਗੁਰੂ ਜੀ ਕਿਰਪਾ ਕਰੇ ਕਿ ਇਸ ਮਨ ਰੂਪੀ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਮਾਂਜ ਕੇ ਸਾਫ ਕਰਕੇ ਚਰਨ ਧੂੜਾ ਨਾਲ ਕਿਰਪਾਲੂ ਦਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਾਵਨ ਗੁਰ ਜਸ ਇਹ ਇਤਿਹਾਸ ਕਰਨ ਦਾ ਆਪ ਵਾਹਿਗੁਰੂ ਮੈਨੂੰ ਬਾਲੂਦਮ ਬਖਸ਼ਣ।
ਜੋ ਪਈ ਬਾਲੇ ਕੋ ਮੁਖ ਸ਼ਸ਼ੈ ਸੁਧਾਸੀ।
ਭਾਈ ਬਾਲਾ ਜੀ ਦੀ ਰਸਨਾ ਤੇ ਅੰਮ੍ਰਿਤ ਬਾਣੀ ਦਾ ਵਾਸਾ ਹੈ, ਗੁਰ ਇਤਿਹਾਸ ਜਿਹੜਾ ਹੈ ਉਹ ਰਸਨਾ ਤੇ ਵਸਿਆ ਹੋਇਆ, ਵਾਹਿਗੁਰੂ ਜੀ ਦੀਆਂ ਵਡਿਆਈਆਂ ਇਹ ਰਸਨਾ ਤੇ ਮੁਖ ਵਿੱਚ ਖਨ।
ਕਥਾ ਕਹਿਤ ਸ੍ਰੀ ਅੰਗਦ ਪਾਸੀ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਰਸਦਾਇਕ ਕਥਾ ਜਿਹਨੂੰ ਆਪਾਂ ਸਰਵਣ ਕਰਨੇ ਆ, ਇਹ ਮੇਰਾ ਭਰੇ ਬਚਨ ਆਖ ਰਹੇ ਨੇ, ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ ਆਨੰਦ, ਸੁਖ, ਵਡਿਆਈ, ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਹਨ।
ਪ੍ਰੇਮ ਮਗਨ ਕਬ ਕਬ ਹੋਏ ਜਾਵੇ।
ਐਸਾ ਰਸ ਬਣਦਾ ਮੇਰੇ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿ ਜਦੋਂ ਇਸ ਕਥਾ ਨੂੰ ਸੁਣਦੇ ਨੇ ਤੇ ਸਤਿਗੁਰੂ ਵੱਡੇ ਗੁਰੂ ਜੀ ਦੀਆਂ ਵਡਿਆਈਆਂ ਦੇ ਵਿੱਚ ਮਗਨ ਹੋ ਜਾਂਦੇ ਨੇ, ਅੰਤਰ ਧਿਆਨ ਹੋ ਜਾਂਦੇ ਨੇ, ਉਸ ਮਾਲਕ ਦੇ ਚਰਨਾਂ ਨਾਲ ਚਿੱਤ ਜੁੜ ਜਾਂਦਾ ਏ।
ਲਗੈ ਸਮਾਦ ਅਡੋਲ ਸੁਹਾਵੇ।
ਤੇ ਐਸੀ ਅਡੋਲ ਸਮਾਦ ਲੱਗ ਜਾਂਦੀ ਹੈ, ਅਡੋਲ ਹੋ ਜਾਂਦੇ ਨੇ। ਆਪਾਂ ਬੇਨਤੀਆਂ ਕਰਿਆ ਕਰੀਏ ਐਸੀ ਬਖਸ਼ਿਸ਼ ਇਸ ਧਿਆਨ ਨੂੰ ਪ੍ਰਾਪਤ ਕਰਨ ਵਾਸਤੇ। ਅਸੀਂ ਤੇ ਹੋਰ ਕੁਝ ਹੀ ਬਹੁਤ ਪ੍ਰਕਾਰ ਦੇ ਦਾਅਵੇ ਕਰਨੇ ਆ, ਆ ਕਰਕੇ ਮੰਗ ਰਹੇ ਆ, ਪਰ ਜੋਈਆਂ ਕਰੀਏ, ਬੇਨਤੀਆਂ ਕਰੀਏ ਐਸੇ ਮਹਾਰਾਜ ਦੇ ਚਰਨਾਂ ਵਿੱਚ। ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਵਾਰ ਵਾਰ ਬੇਨਤੀਆਂ ਅਰਜੋਈਆਂ ਅਰਦਾਸਾਂ ਇਸੇ ਕਰਕੇ ਨੇ ਕਿ ਅਸੀਂ ਅਡੋਲ ਹੋ ਜਾਈਏ, ਤੁਸੀਂ ਸਾਨੂੰ ਆਪਣਾ ਹੱਥ ਦੇ ਕੇ ਰੱਖੋ ਕਿ ਅਡੋਲ ਅਵਸਥਾ ਮਿਲ ਪ੍ਰਾਪਤ ਹੋ ਜਾਏ। ਸਤਿਗੁਰੂ ਜੀ ਕਾ ਖਰਜਸ ਗੁਰ ਇਤਿਹਾਸ ਕਰਕੇ ਮਹਾਰਾਜ ਅਡੋਲ ਹੋ ਜਾਂਦੇ ਖਨ।
ਬਹੁਰ ਬਿਲੋਚਨ ਖੋਲੈ ਜਬ ਹੀ,
ਤੇ ਫਿਰ ਜਦੋਂ ਆਪਣੇ ਨੇਤਰ ਖੋਲਦੇ ਨੇ ਨਾ, ਅਡੋਲ ਸਮਾਧੀ ਲੱਗ ਜਾਂਦੀ ਕੈ, ਫਿਰ ਜਦੋਂ ਆਪਣੇ ਨੇਤਰ ਖੋਲਦੇ ਨੇ ਤੇ ਉਸ ਵਕਤ
ਬਾਲਾ ਕਹਿਣ ਲਗੇ ਪੁਨ ਤਬਈ,
ਫਿਰ ਭਾਈ ਸਾਹਿਬ ਜਿਹੜੀ ਕਥਾ ਨਾ ਉਹ ਸੁਣਾਉਣੀ ਆਰੰਭ ਕਰ ਦਿੰਦੇ ਨੇ। ਜਦੋਂ ਮਗਨ ਹੋ ਜਾਂਦੇ ਨੇ ਫਿਰ ਮਹਾਰਾਜ ਉਸ ਮਾਲਕ ਦੇ ਚਰਨਾਂ ਦਾ ਧਿਆਨ ਮਾਣਦੇ ਨੇ, ਰਸ ਮਾਣਦੇ ਕਨ, ਅਡੋਲ ਸਮਾਧੀ ਲੱਗ ਜਾਂਦੀ ਹੈ। ਪਰ ਜਿਸ ਵੇਲੇ ਸਾਹਿਬ ਨੇਤਰ ਖੋਲ ਲੈਂਦੇ ਨੇ, ਇਹ ਰਸਦਾਇਕ ਅੰਮ੍ਰਿਤ ਕਥਾ ਨੂੰ ਭਾਈ ਸਾਹਿਬ ਫਿਰ ਵਰਣਨ ਕਰਦੇ ਕਨ।
ਕਰਨ ਪੁੱਟਨ ਸੰਗ ਪ੍ਰੀਵੈ ਸ਼੍ਰੋਤੇ,
ਇਹ ਜਿਹੜੇ ਕਰਨ ਕੰਨ ਨੇ ਨਾ ਦੋਨੇ ਇਸ ਅੰਮ੍ਰਿਤ ਜਸ ਦੇ ਨਾਲ ਭਰ ਜਾਂਦੇ ਕੰਨ।
ਅਮੀ ਸਮਾਨ ਤ੍ਰਿਪ ਤੈਨੈ ਹੋਤੇ,
ਉਹ ਇਸ ਤਰ੍ਹਾਂ ਅੰਦਰ ਤ੍ਰਿਪਤੀ ਨਹੀਂ ਆਉਂਦੀ ਕਿ ਛੱਕੀ ਜਾਈਏ, ਇਸ ਰਸ ਦਾ ਆਨੰਦ ਮਾਣਦੇ ਕੀ ਰਹੀਏ ਕਿ ਤ੍ਰਿਪਤੀ ਨਹੀਂ ਕਹਿ ਮਿਲਾਪ ਹੋ ਜਾਵੇ ਵਾਹਿਗੁਰੂ ਜੀ ਦੇ ਨਾਲ। ਇਸ ਤਰ੍ਹਾਂ ਮਨ ਕਰਦਾ ਜਦੋਂ ਸੁਣੀ ਜਾਈਏ ਤੇ ਇਸ ਤਰ੍ਹਾਂ ਪਿਆਰ ਬਣ ਆਉਂਦਾ ਕਿ ਖਟੀਏ ਨਾ, ਇਹ ਖਰਜਸ ਕੰਨਾਂ ਦੇ ਰਾਖੀ ਸੁਣਦੇ ਰਹੀਏ।
ਜੋ ਪਈ ਸ਼੍ਰੀ ਨਾਨਕ ਕਿੰਕਰ ਸੁਖ ਰਾਸਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਦਾਸਰਿਆਂ ਨੂੰ ਸੇਵਕਾਂ ਨੂੰ ਜਿਹੜੇ ਕਿੰਕਰ ਸੇਵਾਦਾਰ ਨੇ ਉਹਨਾਂ ਵਾਸਤੇ ਸੁਖਾਂ ਦਾ ਘਰ ਹਨ, ਵਡਿਆਈਆਂ ਦਾ ਘਰ ਨੇ।
ਰਹੇ ਬੈਸ ਪੁਨ ਸੁਸਾ ਆਵਾਸਾ,
ਉਹ ਆਪਣੀ ਭੈਣ ਦੇ ਘਰ ਬੇਬੇ ਨਾਨਕੀ ਜੀ ਦੇ ਹੀ ਘਰ ਰਹਿੰਦੇ ਕਨ।
ਜਨ ਬੈਰਾਗ ਧਾਰ ਨਿਜ ਦੇਹਾ,
ਇਹ ਜਿਹੜਾ ਸਰੂਪ ਹੈ ਨਾ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਇਹ ਵੈਰਾਗ ਨੇ ਕੀ, ਪ੍ਰੇਮਾ ਭਗਤੀ ਨੇ ਕੀ, ਇਹ ਜਿਹੜਾ ਪਹਿਰਾਵਾ ਕਹਿ ਇਹ ਸਰੂਪ ਕਹਿ, ਵੈਰਾਗ ਸਰੂਪ ਪ੍ਰੇਮਾ ਭਗਤੀ ਦਾ ਧਾਰਨ ਕੀਤਾ ਏ।
ਪ੍ਰਗਟ ਦਿਖਾਵਤ ਜਗਤ ਅਨੇਹਾ,
ਸਾਰੇ ਜਗਤ ਨੂੰ ਪ੍ਰਗਟ ਦਿਖਾਵੇ, ਜਗਤ ਅਨੇਕਾ, ਇਹ ਜਗਤ ਨੂੰ ਸੰਸਾਰ ਨੂੰ ਦਿਖਾਉਂਦੇ ਨੇ ਪਰ ਇਹਦੇ ਵੱਲੋਂ ਨਿਰਮੋਹ ਰਹਿੰਦੇ ਕਨ, ਇਹਦੇ ਵਿੱਚ ਗੁਲਤਾਨ ਨਹੀਂ ਹੁੰਦੇ। ਸੰਸਾਰ ਨੂੰ ਵਿਖਾਉਂਦੇ ਨੇ ਉਹ ਸਰੂਪ ਪਰ ਜਗਤ ਵੱਲੋਂ ਨਿਰਮੋਹ ਕਨ।
ਕਿਦੋਂ ਸ਼ਾਂਤ ਰਸ ਧਾਰ ਸਰੂਪਾ,
ਕਵੀ ਜੀ ਆਖਦੇ ਨੇ ਇਸ ਤਰ੍ਹਾਂ ਜਿਵੇਂ ਆਪ ਵਾਹਿਗੁਰੂ ਜੀ ਨੇ ਸੱਤ ਸਰੂਪ ਸ਼ਾਂਤੀ ਇਹ ਬਖਸ਼ਿਸ਼ਾਂ ਵਾਲਾ ਅਕਾਲ ਪੁਰਖ ਜੀ ਨੇ ਆਪ ਸਰੀਰ ਪਰ ਉਪਕਾਰ ਵਾਲਾ ਧਾਰਿਆ ਏ।
ਭਾਵ ਦਿਖਾਵੇ ਨਿਜ ਅਨਰੂਪਾ,
ਆਪਣੇ ਜਿਹੜੇ ਭਾਵ ਖਿਆਲ ਨੇ ਨਾ ਉਹ ਸਤਿਗੁਰੂ ਪਾਤਸ਼ਾਹ ਜੀ ਵਿਖਾਉਂਦੇ ਕਨ।
ਕਿਦੋਂ ਤਰਿਓ ਉਪਕਾਰ ਸਰੀਰਾ,
ਉਹ ਇਸ ਤਰ੍ਹਾਂ ਪਰ ਉਪਕਾਰ ਵਾਲਾ ਕਿ ਭਲਾਈ ਕਰਨਾ ਕਹਿ, ਸੰਸਾਰ ਨੂੰ ਭਲੇ ਲੇਖੇ ਲਾਣਾ ਕਹਿ, ਪਰ ਉਪਕਾਰ ਦੀਆਂ ਗੱਲਾਂ ਕਰਨੀਆਂ ਨੇ, ਇਹ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ।
ਨਰ ਤਾਰਨ ਕੋ ਗੁਣੀ ਗਹੀਰਾ,
ਸਾਰੀ ਲੁਕਾਈ ਨੂੰ ਤਾਰਨ ਵਾਸਤੇ ਜਗਤ ਜਲੰਦੇ ਨੂੰ ਇਸ ਭਾਵਨਿਕ ਸਾਗਰ ਤੋਂ ਪਾਰ ਕਰਨ ਲਈ।
ਦੋਹਰਾ ਸਿਰ ਪਰ ਨੁਕ ਤੈ ਜੁਗਲ ਗਜ ਖਫਨੀ ਗਰ ਬਰ ਚੀਰ।
ਆਪਣੇ ਸੋਹਣੇ ਸਿਰ ਤੇ ਸਤਿਗੁਰੂ ਪਾਤਸ਼ਾਹ ਜੀ ਦੋ ਗਜ ਲੰਮਾ ਜਿਹੜਾ ਨਾ ਉਹ ਸਾਫਾ ਬਣਦੇ ਕੰਨ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਹਣਾ ਜਿਹੜਾ ਬਸਤਾ ਦੇ ਨਾ ਸੁੰਦਰ ਚੋਲਾ ਜਿਹੜਾ ਹੈ ਉਹ ਗਲ ਵਿੱਚ ਪਾਉਂਦੇ ਸਨ।
ਚਾਦਰਾ ਸੁੰਦਰ ਸਜੇ ਧਰਿਓ ਸੋ ਵੇਖ ਸਰੀਰ।
ਇਸ ਤਰ੍ਹਾਂ ਸੁੰਦਰ ਜਿਹੜਾ ਸਰੂਪ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ, ਸੋਹਣਾ ਚਾਦਰਾ ਸ਼ੋਭਨੀਕ ਕਹਿ, ਸੋਹਣਾ ਬਾਹਰੀ ਤੌਰ ਤੇ ਮਹਾਰਾਜ ਜੀ ਨੇ ਆਪਣਾ ਸੁੰਦਰ ਪਹਿਰਾਵਾ ਸੁੰਦਰ ਲਿਬਾਸ ਧਾਰਨ ਕੀਤਾ ਏ।
ਜੋ ਪਈ ਵੈਸੇ ਥੇ ਨਿੰਦਕ ਕੇ ਸ਼ੂਲਾ।
ਐਸੇ ਕਿਰਪਾਲੂ ਦਾਤਾ ਜੀ ਜਿਹੜੇ ਨਿੰਦਕਾਂ ਨੂੰ ਵੀ ਸੁਖਦਾਈ ਕਣ, ਨਿੰਦਕਾਂ ਦਾ ਵੀ ਭਲਾ ਕਰਨ ਵਾਲੇ ਨੇ, ਐਸੇ ਮਹਾਰਾਜ ਜੀ ਬੈਠੇ ਕੰਨ।
ਇਤਨੇ ਮੈਂ ਪ੍ਰਾਪਤ ਪਾ ਮੂਲਾ।
ਇਹਨੇ ਸਮੇਂ ਨੂੰ ਬਾਬਾ ਮੂਲਾ ਜੀ ਉਹ ਸਤਿਗੁਰਾਂ ਨੂੰ ਆ ਮਿਲੇ।
ਚੰਦੋ ਰਾਣੀ ਜੈ ਕੇ ਸੰਗਾ।
ਇਹਨਾਂ ਦੇ ਨਾਲ ਮਾਤਾ ਚੰਦੋ ਰਾਣੀ ਜੀ ਵੀ ਆਏ ਹਨ।
ਅਦਕ ਕ੍ਰੋਧ ਤੇ ਉਠਤ ਤਰੰਗਾ।
ਤੇ ਇਹਨਾਂ ਵਿੱਚੋਂ ਜਿਹੜੀਆਂ ਕ੍ਰੋਧ ਦੀਆਂ ਤਰੰਗਾਂ ਨੇ ਨਾ, ਜੋ ਕੁਝ ਅੰਦਰ ਵਸਿਆ ਹੋਵੇ ਉਹੀ ਬਾਹਰ ਪ੍ਰਕਾਸ਼ਮਾਨ ਹੁੰਦਾ ਕਹਿ, ਤੇ ਕ੍ਰੋਧ ਦੀਆਂ ਤਰੰਗਾਂ ਜਿਹੜੀਆਂ ਨੇ ਨਾ ਬਾਬਾ ਮੂਲਾ ਜੀ ਦੇ ਤੇ ਮਾਤਾ ਚੰਦੋ ਰਾਣੀ ਜੀ ਦੇ ਕਿਰਦੇ ਵਿੱਚੋਂ ਬਾਹਰ ਉਤਪੰਨ ਹੁੰਦੀਆਂ ਨੇ।
ਮਨੋ ਗਿਆਨ ਨਿਜ ਦਲ ਸੋ ਬੈਸਾ।
ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਅਗਿਆਨ ਕਿ ਬਹੁਤ ਵੱਡੇ ਆਪਣੇ ਦਲ ਦੇ ਨਾਲ ਬਹੁ ਭਾਰੀ ਅਗਿਆਨ, ਜਿਵੇਂ ਬਹੁ ਵੱਡਾ ਆਪਣਾ ਦਲ ਬਣਾ ਕੇ ਇਹਨਾਂ ਵਿੱਚ ਬੈਠਾ ਕੋਵੇ।
ਸਤ ਸੰਤੋਖ ਸ਼ਾਂਤ ਸਮ ਪੇਸਾ।
ਪਰ ਇੱਕ ਪਾਸੇ ਵੇਖੋ ਕਿ ਜਿਹੜੇ ਸਤ ਸੰਤੋਖ ਦੇ ਧਾਰਨੀ ਨੇ ਮਹਾਰਾਜ, ਜਿਹੜੇ ਸਤ ਸਰੂਪ ਸ਼ੁਭ ਗੁਣਾਂ ਦੇ ਧਾਰਨੀ ਕੰਨ।
ਜਨ ਅਗਿਆਨ ਅਪਨ ਤਨ ਧਾਰੀ।
ਪਰ ਦੂਜੇ ਪਾਸੇ ਅਗਿਆਨ ਜਿਹੜਾ ਕਹਿ ਉਹ ਕ੍ਰੋਧ ਦੇ ਰੂਪ ਵਿੱਚ ਬਾਬਾ ਮੂਲਾ ਜੀ ਤੇ ਮਾਤਾ ਚੰਦੋ ਰਾਣੀ ਜੀ ਦੇ ਰੂਪ ਵਿੱਚ ਆਇਆ।
ਦਲ ਲੈ ਕਰਿਓ ਕ੍ਰੋਧ ਅਗਵਾਰੀ।
ਬਹੁਤ ਵੱਡਾ ਦਲ ਲੈ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਗਿਆਨ ਦੇ ਘਰ ਨੇ, ਬਖਸ਼ਿਸ਼ਾਂ ਦੇ ਘਰ ਹਨ, ਉਸ ਗਿਆਨ ਦਾ ਟਾਕਰਾ ਕਰਨ ਵਾਸਤੇ ਇੱਕ ਪਾਸੇ ਅਗਿਆਨ ਕ੍ਰੋਧ ਰੂਪੀ ਬਹੁਤ ਵੱਡਾ ਦਲ ਲੈ ਕੇ ਆਇਆ ਏ।
ਹੋਰ ਮੈਂ ਚਹਿਤ ਪਲਾਇਨ ਕੀਨਾ।
ਹੁਣ ਇਸ ਤਰ੍ਹਾਂ ਮਨ ਹੀ ਮਨ ਵਿੱਚ ਇਹ ਜਿਹੜੀਆਂ ਵਿਚਾਰਾਂ ਨੇ ਨਾ ਕਿ ਕਿਰਦੇ ਦੇ ਵਿੱਚ ਬਣ ਆਈ ਆ ਰਹੀਆਂ ਕੰਨ, ਐਸੇ ਵਿਚਾਰ ਜਿਹੜੇ ਨੇ ਮਨ ਵਿੱਚ ਆ ਰਹੇ ਨੇ ਕਿ ਇਹ ਜੋ ਸੱਤ ਸੰਤੋਖ ਸ਼ੁਭ ਗੁਣਾਂ ਦੇ ਧਾਰਨੀ ਨੇ, ਇਹ ਅਗਿਆਨ ਚਾਹੁੰਦਾ ਹੈ ਕਿ ਅਸੀਂ ਇਹਨੂੰ ਪੁਜਾ ਦਈਏ।
ਆਏ ਠਾਂਡ ਜੈ ਪ੍ਰਭ ਆਸੀਨਾ।
ਬਾਬਾ ਮੂਲਾ ਜੀ ਮਾਤਾ ਚੰਦੋ ਰਾਣੀ ਉੱਥੇ ਆ ਗਏ ਜਿੱਥੇ ਮੇਰੇ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਿਰਾਜੇ ਕਰਨ।
ਧਰ ਨਿਸ਼ਫੁਰਤਾ ਬਚਨ ਉਚਾਰੇ।
ਬਹੁਤ ਹੀ ਕੱਟੜਵਾਦ ਕਿਰਦੇ ਦੇ ਨਾਲ ਅਦਬ ਸਤਿਕਾਰ ਭਾਵ ਨਾਲ ਕੋਈ ਬਚਨ ਨਹੀਂ ਆਖਿਆ, ਬਹੁਤ ਹੀ ਕਠੋਰ ਕਿਰਦੇ ਨਾਲ ਬਚਨ ਉਚਾਰੇ।
ਅਬ ਫਕੀਰ ਕੋ ਵੇਖ ਸੁਧਾਰੇ।
ਆਕੇ ਕਹਿਣ ਲੱਗੇ ਵੇਖੋ ਕੁਣ ਆ ਫਕੀਰਾਂ ਵਾਲਾ ਜਿਹੜਾ ਵੇਸ਼ ਤੁਸੀਂ ਧਾਰਨ ਕਰ ਲਿਆ, ਕਿ ਫਕੀਰ ਬਣ ਗਏ ਹੋ, ਹੁਣ ਤੁਸੀਂ ਬਾਬੇ ਬਣ ਗਏ ਹੋ, ਕੈਸਾ ਬਾਹਰੋਂ ਸਾਧੂਆਂ ਵਾਲਾ ਫਕੀਰਾਂ ਵਾਲਾ ਵੇਸ਼ ਪਹਿਰਾਵਾ ਤੁਸੀਂ ਪਾ ਲਿਆ ਏ।
ਦੋਹਰਾ ਧਰ ਕਰ ਬੇਖ ਦਿਖਾਵਈ ਸਾਧ ਬਣਿਓ ਜਗ ਮਾਹੇ।
ਇਹ ਤੁਸੀਂ ਆਪਣਾ ਆਪ ਜਿਹੜਾ ਨਾ ਉਹ ਵਿਖਾ ਰਹੇ ਹੋ। ਇਹ ਬਾਹਰੋਂ ਤੁਸੀਂ ਭੇਖ ਧਾਰਨ ਕੀਤਾ ਹੋਇਆ, ਇਹ ਦੁਨੀਆਂ ਨੂੰ ਵਿਖਾ ਰਹੇ ਹੋ, ਸੰਸਾਰ ਨੂੰ ਵਿਖਾ ਰਹੇ ਹੋ। ਆਪਣੇ ਆਪ ਵਿੱਚ ਵੱਡੇ ਤੁਸੀਂ ਸਾਧੂ ਸਾਧ ਬਣ ਬੈਠੇ ਹੋ।
ਉਬੈ ਆਤਮਜ ਭਾਰ ਜਾ ਕਹੋ ਕਹਿ ਭਾਂਤ ਬਿਤਾਏ।
ਤੁਹਾਡੇ ਦੋ ਸਪੁੱਤਰ ਨੇ ਤੇ ਘਰ ਵਾਲੀ ਕਹਿ ਆਪ ਜੀ ਦੀ, ਉਹਨਾਂ ਦਾ ਕੀ ਬਣ ਆਵੇਗਾ? ਤੁਸੀਂ ਫਕੀਰ ਬਣ ਬੈਠੇ ਹੋ, ਉਹਨਾਂ ਦਾ ਜੀਵਨ ਕਿਸ ਅਰਥ ਬਤੀਤ ਹੋਵੇਗਾ? ਉਹਨਾਂ ਨੂੰ ਦੱਸੋ ਕਿਸ ਦਾ ਆਸਰਾ ਏ?
ਜੋ ਪਈ ਹਮੈ ਦੁਸੈ ਦੁੱਖ ਦੇਣੇ ਹੇਤੂ।
ਇਹ ਤੁਸੀਂ ਸਾਨੂੰ ਹੀ ਦੁੱਖ ਦੇਣ ਵਾਸਤੇ ਏਡਾ ਭਾਰੀ, ਅਸੀਂ ਉਹਨਾਂ ਨੂੰ ਵੇਖਨੇ ਆ ਤੇ ਸਾਨੂੰ ਇਹ ਬਹੁਤ ਵੱਡਾ ਦੁੱਖ ਦੇਣ ਵਾਸਤੇ।
ਜਨਮੇ ਤੂੰ ਜਿਉ ਭਾਵ ਉਦ ਕੇ ਤੂੰ,
ਤੁਹਾਡਾ ਪ੍ਰਕਾਸ਼ ਹੋਇਆ ਕਿ ਤੁਸੀਂ ਜਿਵੇਂ ਸੰਸਾਰ ਦੇ ਵਿੱਚ ਬੋਧੀ ਵਾਲਾ ਤਾਰਾ ਜਿਹੜਾ ਨਾ ਆਕਾਸ਼ ਵਿੱਚ ਚਮਕਦਾ ਸਾਨੂੰ, ਤੇ ਇਸ ਤਰ੍ਹਾਂ ਤੁਸੀਂ ਇਹ ਜਨਮ ਧਾਰਨ ਕੀਤਾ, ਇਸ ਤਰ੍ਹਾਂ ਰੜਕ ਰਹੇ ਹੋ।
ਇਹ ਜੇ ਹੋ ਨਾ ਹੋ ਤੋ ਫਕੀਰਾ,
ਜੇ ਤੁਸੀਂ ਫਕੀਰ ਹੀ ਬਣਨਾ ਸੀ, ਸਾਧੂ ਹੀ ਬਣਨਾ ਸੀ।
ਕਰ ਬਿਹਾ ਕਿਉਂ ਡੋਬ ਅਤੀਰਾ,
ਤੇ ਫਿਰ ਤੁਸੀਂ ਇਹ ਗ੍ਰਸਤੀਆਂ ਵਾਲੇ ਜੰਜਾਲ ਜਿਹੜੇ ਨੇ ਇਹ ਕਿਉਂ ਪਾਏ ਕਣ? ਜੇ ਸਾਧੂ ਹੀ ਬਣਨਾ ਸੀ, ਕੋਈ ਮਹਾਤਮਾ ਹੀ ਬਣਨਾ ਸੀ, ਤੇ ਫਿਰ ਤੁਸੀਂ ਆ ਗ੍ਰਸਤੀ ਵਾਲੇ ਜੰਜਾਲ ਜਿਹੜੇ ਸਨ ਇਹ ਕਿਉਂ ਪਾਏ? ਤੁਸੀਂ ਸਾਨੂੰ ਵੀ ਆਪਣੇ ਨਾਲ ਡੋਬ ਦਿੱਤਾ ਏ।
ਸਰਬ ਦਰਬ ਕਰ ਦੀਨ ਖੁਆਰੂ,
ਸਾਰੇ ਧਨ ਪਦਾਰਥ ਜਿਹੜੇ ਨੇ ਉਹ ਤੁਸੀਂ ਗਵਾ ਦਿੱਤੇ ਨੇ, ਖੁਆਰ ਕਰ ਦਿੱਤੇ ਨੇ। ਏਡਾ ਭਾਰੀ ਤੁਹਾਡਾ ਕਾਰਜ ਚੱਲ ਰਿਹਾ ਸੀ, ਉਹ ਸਾਰੇ ਹੀ ਤੁਸੀਂ ਕੁਆਰ ਕਰ ਦਿੱਤੇ ਕੰਨ।
ਅਬ ਪਾਸਾਦ ਆਵਾਸ ਉਜਾਰੂ,
ਪਰ ਹੁਣ ਤੁਸੀਂ ਸਾਧੂ ਬਣ ਗਏ ਹੋ। ਪਹਿਲਾਂ ਤੇ ਘਰ ਬਾਰ ਲੁਟਾ ਦਿੱਤਾ ਤੇ ਹੁਣ ਸਾਧੂ ਬਣ ਗਏ ਹੋ, ਹੁਣ ਘਰ ਦਾ ਉਜਾੜਾ ਕਰਨ ਲੱਗੇ ਹੋ।
ਉਤੋਂ ਬਿੱਤ ਸਭ ਖੋਇਓ ਜੇਤਾ,
ਸਾਰੇ ਤੁਸੀਂ ਜੋ ਕੁਝ ਵੀ ਕੈਦ ਸੀ ਉਹ ਸਾਰਾ ਕੁਝ ਹੀ ਤੁਸੀਂ ਗਵਾ ਦਿੱਤਾ, ਦੂਜਿਆਂ ਨੂੰ ਤੋ ਲੁਟਾ ਦਿੱਤਾ।
ਸੋ ਅਬ ਸ੍ਰੀ ਚੰਦ ਕੋ ਦੇਤਾ,
ਜੇ ਕੋਲ ਹੁੰਦਾ ਧਨ ਪਦਾਰਥ ਤੇ ਫਿਰ ਤੁਸੀਂ ਉਹ ਮਾਇਆ ਬਾਬਾ ਸ੍ਰੀ ਚੰਦ ਜੀ ਨੂੰ ਦੇ ਦਿੰਦੇ, ਆਪਣੇ ਸਪੁੱਤਰ ਨੂੰ ਦਿੰਦੇ।
ਤੈ ਪਰ ਕਰਤ ਗੁਜਾਰ ਸੋ ਬੈਸੇ,
ਉਹਦੇ ਨਾਲ ਫਿਰ ਆਪਣਾ ਇਹ ਗੁਜਾਰਾ ਕਰ ਲੈਂਦੇ, ਇਹਨਾਂ ਦਾ ਘਰ ਪਰਿਵਾਰ ਦੇ ਵਿੱਚ ਵਸਣਾ ਸੁਖੇਲਾ ਹੋ ਜਾਂਦਾ।
ਤੋ ਕੁਟੰਬ ਅਬ ਕਰ ਹੈ ਕੈਸੇ,
ਹੁਣ ਆਪ ਜੀ ਦਾ ਪਰਿਵਾਰ ਕਿਸ ਆਸਰੇ ਰਹੇਗਾ?
ਕਹਿ ਆਧਾਰ ਜਗ ਮੈਂ ਸੋ ਰਹੀ,
ਇਸ ਆਧਾਰ ਅਰਥ ਆਪ ਜੀ ਰਵੋਗੇ।
ਉੱਤਰ ਕਿਉਂ ਨਾ ਬਦਨ ਤੇ ਕਹੀ,
ਹੁਣ ਤੁਸੀਂ ਆਪਣੀ ਰਸਨਾ ਤੋਂ ਉੱਤਰ ਵੀ ਨਹੀਂ ਦਿੰਦੇ, ਅਸੀਂ ਬੋਲੀ ਜਾ ਰਹੇ ਹਾਂ ਤੇ ਤੁਸੀਂ ਉੱਤਰ ਨਹੀਂ ਦਿੰਦੇ, ਕਿਉਂਕਿ ਗੁਰ ਪਿਆਰਿਓ ਸਤਿਗੁਰੂ ਦੀ ਤੇ ਸਾਂਝ ਇਨਾ, ਸਾਂਝ ਕਰੀਜਾ ਗੁਣਾ ਕੇਰੀ, ਇਹ ਕੁਣ ਜਿਹੜੇ ਪਾਸਿਓ ਅਵਗਣਾ ਦੀ ਵਰਖਾ ਹੋ ਰਹੀ ਹੋਵੇ ਤੇ ਮਹਾਰਾਜ ਉੱਥੇ ਥੋੜਾ ਭਾਈਵਾਲ ਬਣ ਗਏ, ਉੱਥੇ ਤੇ ਸੁਣਨਾ ਏ। ਸੋ ਐਸਾ ਥੋੜਾ ਸੀ ਕਿ ਮਹਾਰਾਜ ਨੇ ਘਰ ਪਰਿਵਾਰ ਨਹੀਂ ਸੰਭਾਲਿਆ, ਪਰਿਵਾਰ ਨੂੰ ਸੰਭਾਲਿਆ, ਸਾਰੇ ਸੁਖ ਬਖਸ਼ੇ। ਇਹ ਹੁਣ ਜਿਹੜੀ ਬਾਹਰੀ ਵਾਰਤਲਾਪ ਸੀ ਨਾ, ਇਹ ਬਾਬਾ ਮੂਲਾ ਜੀ ਦੀ ਸੀ। ਉਹ ਕਹਿ ਰਹੇ ਸਨ ਕਿ ਸਾਨੂੰ ਇਹ ਚੰਗਾ ਨਹੀਂ ਲੱਗਦਾ ਕਿ ਜਿਹੜਾ ਇਹ ਤੁਸੀਂ ਬਣ ਬੈਠੇ ਹੋ, ਤੇ ਗੁਰ ਪਿਆਰਿਓ ਅੱਜ ਵੀ ਜਿਹੜਾ ਹਾਲ ਚਾਲ ਹੈ ਨਾ, ਅੱਜ ਦਾ ਜੋ ਸਮਾਂ ਚੱਲ ਰਿਹਾ ਵਰਤਮਾਨ ਕਾਲ, ਅੱਜ ਵੀ ਐਸਾ ਹੀ ਹੈ। ਗੱਲਾਂ ਕੌਣ ਗਈਆਂ ਜਿਹੜੇ ਸੱਚੀ ਸੁੱਚੀ ਦਸਾਂ ਨੌਵਾਂ ਦੀ ਕਿਰਤ ਕਮਾਈ ਨਾ ਕਰਨਗੇ, ਕੇਵਲ ਭੇਖ ਦੇ ਧਾਰਨੀ ਕੌਣ ਗੇ, ਉਹਨਾਂ ਨੂੰ ਗੱਲਾਂ ਕੌਣ ਗਈਆਂ? ਸੋ ਇਸ ਕਰਕੇ ਜਿਹੜੀ ਸੱਚੀ ਸੁੱਚੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨਗੇ, ਮਾਲਕ ਦੀ ਬੰਦਗੀ ਨਾਲ ਜੁੜਨਗੇ, ਉਹ ਫਿਰ ਇਹਨਾਂ ਬਖਸ਼ਿਸ਼ਾਂ ਦੇ ਆਸਰੇ ਚੱਲਣਗੇ। ਭੇਖ ਨਹੀਂ ਕਰਨਾ, ਕਿਸੇ ਤਰ੍ਹਾਂ ਦਾ ਦੰਭ ਨਹੀਂ ਕਰਨਾ, ਪਖੰਡ ਨਹੀਂ ਕਰਨਾ, ਕਿਉਂਕਿ ਮੇਰਾ ਸਾਹਿਬ ਆਖਦਾ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ। ਇਸ ਲਈ ਐਸਾ ਨਹੀਂ ਬਣਨਾ ਆਪਾਂ ਸਾਰਿਆਂ ਨੇ ਕਿ ਧਰਮ ਦੇ ਨਾਮ ਤੇ ਪਖੰਡ ਕਰੀਏ। ਮੇਰੇ ਸਾਹਿਬ ਦੇ ਵਚਨ ਆਉਂਦੇ ਹੋਂ ਠਗਵਾੜਾ ਠੱਗੀ ਦੇਸ਼, ਇੱਥੇ ਜੇ ਗੁਜ਼ਾਰਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਜਿਹੜੇ ਪਖੰਡ ਕਰਦੇ ਨੇ ਨਾ, ਉਹ ਕਈ ਦੇਸ਼ਾਂ ਨੂੰ ਠੱਗਣ ਵਾਲੇ ਬਣ ਜਾਂਦੇ ਨੇ, ਦੇਸ਼ਾਂ ਦੇ ਦੇਸ਼ ਉਹ ਠੱਗ ਲੈਂਦੇ ਕੰਨ। ਸੋ ਇਸ ਕਰਕੇ ਭਾਈ ਕੋਈ ਗੱਲਾਂ ਨਾ ਕਰੇ, ਤੇ ਜਦੋਂ ਕੋਈ ਗੱਲਾਂ ਕਰੇਗਾ ਉਹ ਸਾਨੂੰ ਨਹੀਂ ਹੋਣੀਆਂ, ਉਹ ਗੱਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਣੀਆਂ ਨੇ। ਬਾਹਰੀ ਮਾਹੌਲ ਵੇਖ ਕੇ ਵਾਤਾਵਰਨ ਵੇਖ ਕਰਕੇ ਉਂਗਲ ਸਾਡੇ ਵੱਲ ਨਹੀਂ। ਕਦੀ ਕਿਸੇ ਬੱਚੇ ਨੂੰ ਥੋੜਾ ਕਿਸੇ ਨੇ ਮਾੜਾ ਆਖੇ ਆਖਿਆ, ਹਮੇਸ਼ਾ ਲੋਕ ਪਿਛੋਕੜ ਵੱਲ ਵੇਖਦੇ ਨੇ, ਇਹਦਾ ਪਿਛੋਕੜ ਕੀ ਕਹਿ, ਇਹਦੇ ਮਾਤਾ ਪਿਤਾ ਕੈਸੇ ਨੇ, ਮਾਪੇ ਕੈਸੇ ਨੇ ਇਹਦੇ। ਕਦੇ ਵੀ ਕੋਈ ਕਿਸੇ ਬੱਚੇ ਨੂੰ ਨਹੀਂ ਕੁਝ ਆਕੇਗਾ। ਜਿਹੜੇ ਦੰਭ ਪਖੰਡ ਕਰ ਰਹੇ ਨੇ ਧਰਮ ਦੇ ਨਾਮ ਤੇ, ਲੋਕ ਉਹਨੂੰ ਨਹੀਂ, ਹੋਰਨਾਂ ਧਰਮਾਂ ਵਾਲਿਆਂ ਦਾ ਜਿਹੜਾ ਹੱਥ ਕਹਿ ਲੋ, ਉਹਨਾਂ ਦੀਆਂ ਉਂਗਲਾਂ ਜਿਹੜੀਆਂ ਨੇ ਕਲਗੀਧਰ ਪਾਤਸ਼ਾਹ ਵੱਲ ਹੁੰਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਨੇ। ਇਸ ਕਰਕੇ ਭਾਈ ਜਦੋਂ ਸ਼ੁਭ ਕਾਰਜ ਕਰਾਂਗੇ, ਉਸੇ ਤਰ੍ਹਾਂ ਦੀ ਵਡਿਆਈ ਜਿਹੜੀ ਹੈ ਨਾ, ਉਹ ਮੇਰੇ ਮਾਲਕ ਨੂੰ ਪ੍ਰਾਪਤ ਹੋਵੇਗੀ। ਇਹ ਸਾਡੇ ਤੋਂ ਗੁਰੂ ਨੂੰ ਵਡਿਆਈਆਂ ਮਿਲਣੀਆਂ ਨੇ। ਜੈਸਾ ਰੂਪ ਬਣਾ ਲਾਂਗੇ ਉਸ ਤਰ੍ਹਾਂ ਮੇਰੇ ਸਾਹਿਬ ਨੂੰ ਬਖਸ਼ਿਸ਼ਾਂ ਮਿਲਣਗੀਆਂ, ਤੇ ਜਦੋਂ ਮੇਰੇ ਦਾਤੇ ਨੂੰ ਵਡਿਆਈਆਂ ਮਿਲੀਆਂ ਤੇ ਆਪਣੇ ਆਪ ਹੀ ਵਡਿਆਈਆਂ ਮਿਲ ਜਾਣੀਆਂ। ਹੁਣ ਸਤਿਗੁਰ ਨੂੰ ਐਸੀਆਂ ਗੱਲਾਂ ਬਾਤਾਂ ਬਹੁਤ ਹੋ ਰਹੀਆਂ ਨੇ, ਪਰ ਮੇਰੇ ਸਾਹਿਬ ਚੌਂ ਵਰਨਾਂ ਨੂੰ ਤਾਰਨ ਵਾਲੇ, ਸ਼ੁਭ ਉਪਦੇਸ਼ ਦੇਣ ਵਾਲੇ, ਜਿਨ੍ਹਾਂ ਦੇ ਚਰਨਾਂ ਵਿੱਚ ਕਾਜੀ ਮੁੱਲਾ ਨਵਾਬ ਸਾਰੇ ਝੁਕ ਗਏ ਨੇ, ਉਹ ਮਹਾਰਾਜ ਚੁੱਪ ਕਰ ਰਹੇ ਹਨ।
ਦੋਹਰਾ ਪੈ ਪਰਮੇਸ਼ਰ ਕੋ ਨਹੀਂ, ਲਘੁ ਸੁਤ ਜਾਨੋ ਨਾਹੇ।
ਸਾਨੂੰ ਪਰਮੇਸ਼ਰ ਦਾ ਡਾਰੀ ਨਹੀਂ ਕਹਿ, ਤੁਸੀਂ ਆਪਣੇ ਪੁੱਤਰਾਂ ਨੂੰ ਜਾਣਦੇ ਨਹੀਂ, ਛੋਟੇ ਛੋਟੇ ਸਪੁੱਤਰ ਆਪ ਜੀ ਦੇ ਹਨ।
ਚੰਦੋ ਰਾਨੀ ਪਨਤ ਪੁਨ, ਕ੍ਰੋਧ ਕੀਏ ਮਨ ਮਾਹੇ।
ਇਸ ਉਪਰੰਤ ਵਾਰੀ ਮਾਤਾ ਚੰਦੋ ਰਾਣੀ ਜੀ ਦੀ ਆਈ, ਉਹਨਾਂ ਨੇ ਵੀ ਕ੍ਰੋਧ ਦੀ ਅਗਨੀ ਬਾਹਰ ਕੱਢੀਏ।
ਜੋ ਪਈ ਸੁਣ ਤੋ ਵੇ ਨਾਨਕ ਕਿਆ ਕੀਤਾ।
ਉਸ ਵੇਲੇ ਮਾਤਾ ਜੀ ਕਹਿਣ ਲੱਗੇ ਕਿ ਨਾਨਕ ਜੀ ਇਹ ਤੁਸੀਂ ਕੀ ਕੀਤਾ।
ਵਧਿਓ ਕੁਟੰਬੈ ਪਇਓ ਅਤੀਤਾ,
ਤੁਹਾਡਾ ਪਰਿਵਾਰ ਵਧਿਆ ਤੇ ਤੁਸੀਂ ਅਤੀਤ ਬਣ ਗਏ ਹੋ, ਬੈਰਾਗੀ ਬਣ ਗਏ ਹੋ।
ਨਿਹੋ ਨਿਜ ਤਨ ਜਨ ਸੋ ਕਰਈ,
ਆਪਣੇ ਪੁੱਤਰਾਂ ਦੇ ਨਾਲ ਤੁਸੀਂ ਨੇ ਪਿਆਰ ਨਹੀਂ ਕਰਦੇ।
ਨੈਤ ਨ ਕਰੁਣਾ ਮਨ ਮੈਂ ਧਰਈ,
ਰਤਾ ਭਰ ਵੀ ਕਰੁਣਾ ਤੁਹਾਡੇ ਕਿਰਦੇ ਵਿਚ ਨਹੀਂ ਆਉਂਦੀ।
ਤੀਰਗ ਤੁਜ ਟਿਗ ਮੋਦੀ ਕਾਰਾ,
ਕਿੰਨਾ ਵੱਡਾ ਤੁਹਾਡੇ ਕੋਲ ਮੋਦੀ ਖਾਨਾ ਸੀ, ਸਾਰੇ ਸੰਸਾਰ ਵਿਚ ਤੁਹਾਡੀ ਜੈ ਜੈਕਾਰ ਹੁੰਦੀ ਸੀ।
ਪਾਵਤ ਥੋ ਧਨ ਜਹਾਂ ਅਪਾਰਾ,
ਜਿਥੋਂ ਬਹੁਤ ਧਨ ਦੀ ਤੁਹਾਨੂੰ ਪ੍ਰਾਪਤੀ ਹੁੰਦੀ ਸੀ, ਏਡਾ ਵੱਡਾ ਤੁਹਾਡਾ ਕਾਰੋਬਾਰ ਮੋਦੀ ਖਾਨਾ।
ਓ ਮਾਨੈ ਫੁਰਮਾਇਸ਼ ਖਾਨਾ,
ਤੇ ਤੁਹਾਡੀ ਨਵਾਬ ਦੌਲਤ ਖਾਂ ਜਿਹੜਾ ਸੀ ਉਹ ਸਿਫਾਰਿਸ਼ ਮੰਨਦਾ ਸੀ, ਤੁਹਾਡੇ ਵਚਨਾਂ ਨੂੰ ਮੰਨਦਾ ਸੀ।
ਅਸਨ ਬਸਨ ਪ੍ਰਾਪਤ ਵਿਦ ਨਾਨਾ,
ਬਹੁ ਪ੍ਰਕਾਰ ਤੋਂ ਭੋਜਨ ਪਦਾਰਥ ਵਸਤਰ ਇਹ ਕਈ ਪ੍ਰਕਾਰ ਤੋਂ ਤੁਹਾਨੂੰ ਪ੍ਰਾਪਤ ਹੁੰਦੇ ਸਨ।
ਕ੍ਰਿਤ ਕੁਟੰਬੈ ਤਜ ਅਬ ਸੋ,
ਹੁਣ ਤੁਸੀਂ ਆਪਣੀ ਕਿਰਤ ਕਾਰ ਨੂੰ ਛੱਡ ਕਰਕੇ
ਭਏ ਰੰਕ ਜਿਉਂ ਆਲੇ ਖੋ,
ਕਿਰਤ ਛੱਡ ਦਿੱਤੀ, ਪਰਿਵਾਰ ਛੱਡ ਦਿੱਤਾ ਤੇ ਇੱਕ ਗਰੀਬ ਦੇ ਵਾਂਗੂ ਤੁਸੀਂ ਬਣ ਗਏ ਹੋ।
ਤਦ ਸੋਵਤ ਥੇ ਸੇਜ ਸੁਖਾਲੀ,
ਜਦੋਂ ਤੁਹਾਡੇ ਕੋਲ ਸਰਬ ਕੁਝ ਸੀ ਉਦੋਂ ਤੁਸੀਂ ਸੁਖਾਂ ਦੀ ਸੇਜਾ ਤੇ ਵਿਸ਼ਰਾਮ ਕਰਦੇ ਸੋ।
ਅਬ ਫਿਰੀਐ ਉਦਿਆਨ ਬਿਹਾਲੀ,
ਹੁਣ ਤੁਸੀਂ ਜੰਗਲਾਂ ਦੇ ਵਿਚ ਉਦਿਆਨ ਜੰਗਲ ਬੀਆ ਬਾਣ ਵਿਚ ਤੁਸੀਂ ਫਿਰਨਾ ਕਰੋ।
ਦੋਹਰਾ ਸਦਨ ਵਿਖੇ ਜੇ ਸਰਬ ਸੁਖ, ਤਜ ਕਰ ਕੀਨ ਅਨੀਤ,
ਸਾਰੇ ਘਰ ਦੇ ਸੁਖ ਆਨੰਦਾਂ ਨੂੰ ਛੱਡ ਕਰਕੇ ਤੁਸੀਂ ਬੈਰਾਗੀ ਬਣੇ ਹੋ।
ਸੁਨੇ ਬਚਨ ਸਾਸ ਸਸੁਰ ਕੇ, ਬੋਲੇ ਬ੍ਰਿਕ ਤੈ ਰੀਤ,
ਸਾਹਿਬ ਕਿਰਪਾਲੂ ਦਾਤਾ ਜੀ ਜਦੋਂ ਆਪਣੇ ਸੱਸ ਸਹੁਰੇ ਦੇ ਬਚਨਾਂ ਨੂੰ ਸੁਣਿਆ ਤੇ ਸੁਣ ਕਰਕੇ ਮਹਾਰਾਜ ਬਚਨ ਬੋਲੇ ਕੰਨ।
ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੇ ਖੇਲ ਲਿਖਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਦੇ ਵਿਚ ਬਖਸ਼ਿਸ਼ਾਂ ਕਰਦੇ ਨੇ ਕਿ ਇਹ ਜਿਹੜਾ ਪਿੰਡ ਨਗਰ ਇਹਨਾਂ ਸਾਨੂੰ ਮਾਤਾ ਪਿਤਾ ਦੇ ਸੰਯੋਗ ਸਦਕਾ ਮਿਲਿਆ ਹੈ। ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤਾ ਲੇਖ ਲਿਖਾਇਆ, ਉਸ ਕਰਤਾ ਪੁਰਖ ਜੀ ਨੇ ਨਾ ਇੱਕ ਸਾਡੇ ਮਸਤਕ ਤੇ ਲੇਖ ਲਿਖਿਆ ਹੈ, ਉਹਦੇ ਅਸੀਂ ਲਿਖੇ ਅਨੁਸਾਰ ਚੱਲ ਰਹੇ ਹਾਂ।
ਲਿਖ ਦਾਤ ਜੋਤ ਵਡਿਆਈ,
ਉਹ ਦਾਤੇ ਨੇ ਮਿਹਰਾਂ ਕੀਤੀਆਂ, ਦਾਤਾਂ ਲਿਖ ਦਿੱਤੀਆਂ, ਵਡਿਆਈਆਂ ਲਿਖ ਦਿੱਤੀਆਂ, ਆਪਣੀ ਜਿਹੜੀ ਜੋਤ ਹੈ ਨਾ ਉਸ ਜੋਤ ਨੇ ਮਾਲਕ ਨੂੰ ਸਾਡੇ ਅੰਦਰ ਟਿਕਾਇਆ ਹੋਇਆ ਹੈ। ਆ ਜਿੰਨਾ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਨਾ ਇਹ ਸੁਤੇ ਹੀ ਆਪਣੇ ਆਪ ਹੀ ਮਿਲ ਜਾਣਾ, ਵਾਹਿਗੁਰੂ ਨੇ ਆਪ ਇਹ ਵਡਿਆਈਆਂ ਜਿਹੜੀਆਂ ਨੇ ਨਾ ਜਿਹਨੂੰ ਜੋ ਕੁਝ ਬਖਸ਼ਣਾ ਹੈ ਨਾ ਉਹ ਮਾਲਕ ਨੇ ਲਿਖ ਦਿੱਤਾ ਹੈ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਜਿਹੜਾ ਮਾਲਕ ਨੇ ਲਿਖਿਆ ਨਾ ਉਹ ਮਿਟਿਆ ਨਹੀਂ ਜਾ ਸਕਦਾ, ਉਹਨੇ ਹੋ ਕੇ ਹੀ ਰਹਿਣਾ ਹੈ। ਸੋ ਇਹਨਾਂ ਵਡਿਆਈਆਂ ਦੀ ਫਿਰ ਦੌੜ ਭੱਜ ਨਹੀਂ ਕਰਨੀ ਚਾਹੀਦੀ, ਇਹ ਆਪਣੇ ਆਪ ਸੁਤੇ ਮਿਲ ਜਾਣੀਆਂ ਨੇ। ਇਹ ਦਾਤੇ ਨੇ ਸਾਡੇ ਮਸਤਕ ਵਿਚ ਇਹ ਲੇਖ ਲਿਖ ਦਿੱਤਾ ਏ।
ਮਿਲ ਮਾਇਆ ਸੁਰਤ ਗਵਾਈ,
ਪਰ ਜਦੋਂ ਜੀਵ ਰੂਪ ਆਤਮਾ ਜਿਹੜੀ ਇਹ ਨਾ ਮਾਇਆ ਇਹਦੇ ਤੇ ਆਪਣਾ ਪ੍ਰਭਾਵ ਪਾ ਦਿੰਦੀ ਏ ਨਾ ਜਿੰਨਾ ਚਿਰ ਮਾਤਾ ਦੇ ਗਰਭ ਕਾਲ ਵਿਚ ਰਹਿੰਦਾ ਖੈ ਸਿਮਰਨ ਵਾਲੀ ਬਿਰਤੀ ਬਣੀ ਰਹਿੰਦੀ, ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਪਰ ਜਦੋਂ ਆਪਾਂ ਬਾਹਰੀ ਆ ਕਰਕੇ ਆ ਵਾਤਾਵਰਨ ਵੇਖਿਆ, ਸੰਸਾਰ ਨੂੰ ਵੇਖਿਆ, ਇਹ ਜਗਤ ਨੂੰ ਜਦੋਂ ਵੇਖਿਆ, ਮਹਾਰਾਜ ਆਖਦੇ ਵਿੱਚੋਂ ਗਰਭ ਨਿਕਲ ਆਇਆ, ਖਸਮ ਛੋੜ ਦੁਨੀ ਚਿੱਤ ਲਾਇਆ, ਦੁਨੀਆਂ ਦੇ ਨਾਲ ਬਿਰਤੀ ਜੁੜ ਗਈ, ਦੁਨੀਆਦਾਰ ਬਣ ਗਿਆ। ਫਿਰ ਇਸ ਮਾਇਆ ਦਾ ਪ੍ਰਭਾਵ ਜਿਹੜਾ ਨਾ ਇਸ ਜੀਵ ਆਤਮਾ ਤੇ ਪਿਆ ਹੈ। ਜਦੋਂ ਇਸ ਬਹੁ ਪ੍ਰਕਾਰੀ ਮਾਇਆ ਵਿੱਚ ਜੁੜ ਗਿਆ ਤੇ ਸੁਰਤ ਜਿਹੜੀ ਇਹਨਾਂ ਉਹ ਗਵਾਚ ਗਈ, ਉਹ ਦੂਰ ਹੋ ਗਈ, ਜਿਹੜੀ ਹਰਦਮ ਮਾਲਕ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਸੀ, ਪਰਮਾਤਮਾ ਦੇ ਚਰਨਾਂ ਨਾਲ ਜਿਹਦਾ ਹਰ ਵੇਲੇ ਮਿਲਾਪ ਰਹਿੰਦਾ ਸੀ, ਸੋ ਉਹ ਜਿਹੜੀ ਸੁਰਤ ਹੈ ਨਾ ਉਹ ਦੂਰ ਹੋ ਗਈ। ਪਰ ਗੁਰ ਪਿਆਰਿਓ, ਇਹ ਘੜਨ ਵਾਲਾ ਤੇ ਸਾਨੂੰ ਅਵਸਥਾ ਮਿਲੀ ਕੈ, ਆਪ ਮੇਰੇ ਸਾਹਿਬ ਆਖਦੇ ਨੇ ਭਾਈ ਇਹਨੂੰ ਘੜਨਾ ਚਾਹੀਦਾ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ, ਤਿੱਥਾ ਘੜੀਐ ਸੁਰਾਂ ਸਿਧਾਂ ਕੀ ਸੁਧ। ਇਹ ਯਤਨ ਕਰਨਾ ਚਾਹੀਦਾ ਕਿ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਈਏ, ਜਿਹੜੀ ਬਹੁ ਪ੍ਰਕਾਰ ਮਾਇਆ ਕਰਕੇ ਦੂਰ ਹੋ ਚੁੱਕੀ ਕੈ, ਉਹ ਸੁਰਤ ਨੂੰ ਮਾਲਕ ਨਾਲ ਜੋੜੀਏ। ਮਹਾਰਾਜ ਆਖਦੇ ਨੇ ਬਹੁ ਪ੍ਰਕਾਰ ਦੀ ਮਾਇਆ ਕਰਕੇ ਜੀਵ ਵਿਛੜਿਆ ਕੋਈ ਆਏ।
ਮੂਰਖ ਮਨ ਕਾਹੇ ਕਰਸੇ ਮਾਣਾ,
ਮਹਾਰਾਜ ਆਖਦੇ ਨੇ ਮੂਰਖ ਮਨ, ਮੇਰੇ ਮੂਰਖ ਮਨ ਕਾਹਦਾ ਤੂੰ ਮਾਣ ਕਰਨਾ ਏ, ਵਡਿਆਈਆਂ ਕਰਦਾ ਕੈ, ਇਹ ਕਾਹਦਾ ਸੰਸਾਰ ਦਾ ਤੂੰ ਜਗਤ ਦਾ ਸੰਸਾਰ ਦੇ ਇਹ ਝੂਠਾ ਮਾਣ ਦਾਵੇ ਨਾ ਕਰ, ਇਹ ਕਿਸੇ ਕੰਮ ਨਹੀਂ ਕਹਿ। ਵੈਸੇ ਜਿਹੜਾ ਮੂਰਖ ਹੈ ਨਾ, ਜਿਹੜਾ ਰੱਬ ਦੇ ਨਾਮ ਨੂੰ ਨਹੀਂ ਨਾ ਮੰਨਦਾ ਕਹਿ, ਉਹਨੂੰ ਮੂਰਖ ਆਖਿਆ ਜਾਂਦਾ। ਮੂਰਖਾ ਸਿਰ ਮੂਰਖ ਜੇ ਮੰਨੈ ਨਾਹੀ ਨਾਉ, ਜਿਹੜਾ ਰੱਬ ਦੇ ਨਾਮ ਨੂੰ ਨਾ ਮੰਨੇ ਉਹਨੂੰ ਮੂਰਖਾਂ ਦਾ ਮੂਰਖ ਆਖਿਆ ਜਾਂਦਾ ਹੈ, ਕਿ ਆ ਮੂਰਖਾਂ ਦਾ ਸਰਦਾਰ ਜਾਂਦਾ। ਜਿਹੜਾ ਬੰਦਾ ਹਰ ਗੱਲ ਦੇ ਵਿੱਚ, ਭਾਈ ਕਾਨ ਸਿੰਘ ਜੀ ਨਾਭਾ ਆਪਣੇ ਗ੍ਰੰਥ ਮਹਾਨ ਕੋਸ਼ ਵਿੱਚ ਅਰਥ ਕਰਦੇ ਨੇ ਮੂਰਖ ਦਾ, ਆਪ ਜੀ ਆਖਦੇ ਨੇ ਜਿਹੜਾ ਬੰਦਾ ਹਰ ਗੱਲ ਦੇ ਵਿੱਚ ਆਪਣੇ ਮੂੰਹ ਨੂੰ ਅੱਗੇ ਰੱਖੇ, ਮੂੰਹ ਤੋਂ ਸ਼ਬਦ ਬਣਿਆ ਮੂਰਖ, ਕਿ ਜਿਹੜਾ ਹਰ ਗੱਲ ਵਿੱਚ ਬੰਦਾ ਆਪਣੇ ਮੂੰਹ ਨੂੰ ਅੱਗੇ ਰੱਖੇ ਉਹਨੂੰ ਮੂਰਖ ਆਖਿਆ ਜਾਂਦਾ। ਇਸ ਕਰਕੇ ਗੁਰ ਪਿਆਰਿਓ, ਜਿਹੜਾ ਰੱਬ ਦੇ ਨਾਮ ਨੂੰ ਨਹੀਂ ਮੰਨਦਾ ਮੂਰਖਾਂ ਦਾ ਸਰਦਾਰ ਬਣ ਜਾਂਦਾ। ਮਹਾਰਾਜ ਕਹਿੰਦੇ ਭਾਈ ਆ ਕਾਹਦਾ ਝੂਠੇ ਤੂੰ ਦਾਵੇ ਕਰਨਾ ਏ।
ਉੱਠ ਚੱਲਣਾ ਖਸਮੇ ਪਾਣਾ,
ਇਥੋਂ ਭਾਈ ਚਲੇ ਜਾਣਾ ਹੈ, ਉੱਠ ਚੱਲਣਾ ਖਸਮੇ ਪਾਣਾ, ਇਥੋਂ ਚਲੇ ਜਾਣਾ, ਆਪਾਂ ਰਹਿਣਾ ਨਹੀਂ ਕਹਿ। ਇਹ ਖਸਮ ਦਾ ਅਕਾਲ ਪੁਰਖ ਜੀ ਦਾ ਭਾਣਾ ਵਰਤਣਾ, ਉਸ ਅਕਾਲ ਪੁਰਖ ਜੀ ਦਾ ਉਹਦੇ ਹੁਕਮ ਵਿੱਚ ਸਭ ਕੁਝ ਹੋਣਾ, ਆਪਾਂ ਛੱਡ ਕੇ ਚਲੇ ਜਾਣਾ ਹੈ। ਪਰ ਇਹ ਜਿਹੜੀ ਸਮਝ ਹੈ ਨਾ, ਜੇ ਆਪਾਂ ਧਰਮੀ ਬਣੇ ਆ, ਅੱਜ ਜਿੰਨੇ ਫਸਾਦ ਧਰਮ ਦੇ ਨਾਮ ਤੇ ਹੋਣਦੇ ਨੇ, ਇੰਨੇ ਸ਼ਾਇਦ ਬਾਹਰੀ ਝਗੜੇ ਨਾ ਹੋਣ। ਹਰ ਧਰਮ ਜਿਹੜਾ ਨਾ ਸਾਨੂੰ ਅਕਾਲ ਪੁਰਖ ਜੀ ਦੇ ਨਾਲ ਜੋੜ ਰਿਹਾ, ਪਰ ਆਪੋ ਆਪਣੇ ਦਾਵੇ ਜਿਹੜੇ ਨੇ ਬੰਦੇ ਝੂਠੇ ਦਾਵੇ ਕਰ ਰਹੇ ਨੇ। ਸੋ ਜਿਸ ਦਿਨ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਵਡਿਆਈਆਂ ਦੀ ਸਮਝ ਆ ਜਾਏਗੀ ਨਾ, ਧੱਕਾ ਨਹੀਂ ਕੀਤਾ ਕਿਤੇ ਵੀ ਮਹਾਰਾਜ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕਲਗੀਧਰ ਪਾਤਸ਼ਾਹ ਜੀ ਨੇ। ਆਪ ਜੀ ਵੇਖਦੇ ਹੋ, ਪਹਿਲਾ ਦਿਨ 1699 ਦੀ ਵਿਸਾਖੀ ਵਾਲਾ, 80,000 ਦਾ ਇਕੱਠ ਆਪਾਂ ਸੁਣਨੇ ਆ ਇਤਿਹਾਸ ਵਿੱਚ, ਤੇ ਜੇ ਅੰਮ੍ਰਿਤ ਦਾ ਵਾਟਾ ਅੰਮ੍ਰਿਤ ਛਕਾਣਾ ਹੁੰਦਾ ਤੇ ਅਸੀਂ ਯਾਰ ਨੂੰ ਮਹਾਰਾਜ ਛਕਾ ਦਿੰਦੇ। ਸਾਰੇ ਲੋਕ ਆਏ ਸਨ, ਸੰਗਤਾਂ ਦੂਰ ਦਰੇਡੇ ਤੋਂ ਆਈਆਂ ਸਨ, ਪਰ ਮੇਰੇ ਸਾਹਿਬ ਨੇ ਆਖਿਆ ਕਿ ਭਾਈ ਜੇ ਇਸ ਬਖਸ਼ਿਸ਼ ਦੇ ਧਾਰਨੀ ਬਣਨਾ ਹੈ ਨਾ, ਪਹਿਲਾਂ ਤੈਨੂੰ ਇੱਕ ਗੱਲ ਪ੍ਰਵਾਨ ਕਰਨੀ ਪਵੇਗੀ। ਜੇ ਤੂੰ ਅੰਮ੍ਰਿਤ ਛਕਣਾ, ਗੁਰੂ ਵਾਲਾ ਬਣਨਾ ਹੈ, ਤੇ ਪਹਿਲਾਂ ਇੱਕ ਗੱਲ ਪ੍ਰਵਾਨ ਕਰ ਲਾ, ਬਾਕੀ ਦੀਆਂ ਬਾਅਦ ਵਿੱਚ ਨੇ। ਫਿਰ ਦਾਤ ਦਾਂਗੇ ਤੈਨੂੰ ਅੰਮ੍ਰਿਤ ਬਾਣੀ ਦੀ, ਖੰਡੇ ਬਾਟੇ ਦੀ ਪੌਲ ਦਾ, ਫਿਰ ਤੂੰ ਧਾਰਨੀ ਬਣ ਸਕਣਾ। ਪਹਿਲਾ ਕਦਮ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛਨੇ ਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਨੁਕਾ ਤਉ ਆਓ ਹਮਾਰੇ ਪਾਸ। ਇਹ ਗੱਲ ਨੂੰ ਪ੍ਰਵਾਨ ਕਰਕੇ ਤੂੰ ਮਰਨਾ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਨ ਕਿਨਾ। ਇਹ ਵਿਛੋੜੇ ਦਾ ਲੇਖ ਜਿਹੜਾ ਨਾ ਮਰਨਾ, ਇਹ ਸਾਡੇ ਜੀਵਨ ਵਿੱਚ ਲਿਖਿਆ ਗਿਆ, ਤੇ ਜਦੋਂ ਇਹ ਆਪਾਂ ਇਹ ਤੋਂ ਉੱਠ ਕੇ ਚਲੇ ਜਾਣਾ, ਰਹਿਣਾ ਹੀ ਨਹੀਂ। ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠਣਾ ਹੈ ਨਾ, ਤੇ ਮਹਾਰਾਜ ਨੇ ਦੋ ਗੱਲਾਂ ਸਾਨੂੰ ਦ੍ਰਿੜ ਕਰਾਈਆਂ, ਪੱਕੀਆਂ ਕਰਾ ਦਿੱਤੀਆਂ, ਕਿ ਪਹਿਲਾਂ ਤੇ ਮਰਨਾ ਕਬੂਲ ਕਰ, ਤੇ ਜੀਵਨ ਦੀ ਆਸ ਛੱਡ ਦੇ, ਇਹਨੂੰ ਮਿਟਾ ਦੇ, ਸਭ ਦੇ ਚਰਨਾਂ ਦੀ ਖਾਕ ਬਣ ਜਾ, ਤੈਨੂੰ ਹਿੰਦੂ ਹਿੰਦੂ ਨਾ ਦਿਸੇ, ਮੁਸਲਮਾਨ ਮੁਸਲਮਾਨ ਨਾ ਦਿਸੇ, ਇਹਨਾਂ ਸਾਰਿਆਂ ਵਿੱਚ ਤੂੰ ਅਕਾਲ ਪੁਰਖ ਜੀ ਨੂੰ ਵੇਖੇ। ਇੱਥੇ ਇਹ ਥੋੜਾ ਆਖਿਆ ਕਿ ਕੱਲਾ ਤੂੰ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ, ਇੱਥੇ ਆਪਾਂ ਬਣਨਾ, ਪਰ ਇੱਥੇ ਸਾਰੀ ਖਲਕਤ ਦੇ ਚਰਨਾਂ ਦੀ ਧੂੜ ਆਖਿਆ ਕਹਿ, ਕੋ ਸਭ ਨਾ ਕੀ ਰੇਨਕਾ ਤਉ ਆਓ ਹਮਾਰੇ ਪਾਸ। ਉਹ ਭਲਿਆ ਲੋਕਾਂ ਤਾਂ ਮੇਰੇ ਕੋਲ ਆਵੀ, ਜਦੋਂ ਸਭ ਦੇ ਚਰਨਾਂ ਦੀ ਤੂੰ ਧੂੜ ਬਣ ਜਾ, ਖਾਕ ਬਣ ਜਾ। ਤੇ ਗੁਰ ਪਿਆਰਿਓ, ਕਿੱਡਾ ਵੱਡਾ ਇਨਕਲਾਬ ਹੈ ਇਹਨਾਂ ਵਚਨਾਂ ਦੇ ਵਿੱਚ, ਕਿੱਡੇ ਕ੍ਰਾਂਤੀ ਵਾਲੇ ਵਚਨ ਨੇ, ਜੀਵਨ ਨੂੰ ਬਦਲਣ ਵਾਲੇ ਵਚਨ ਕਨ। ਤੇ ਜੇ ਕੋਈ ਐਸੀ ਆਤਮਾ ਹੋਵੇਗੀ ਨਾ, ਰੂਹ ਹੋਵੇਗੀ, ਉਹ ਆਪਣੇ ਮਾਲਕ ਦੇ ਓਟ ਆਸਰੇ ਵਿੱਚ ਵਿਚਰੇਗੀ, ਦਾਤੇ ਦੇ ਰੰਗਾਂ ਵਿੱਚ ਵਿਚਰੇਗੀ, ਤੇ ਉਹਦਾ ਬੋਲਿਆ ਹੋਇਆ ਬੋਲ ਜਿਹੜਾ ਨਾ, ਸਾਰੀ ਖਲਕਤ ਮੰਨਣ ਵਾਸਤੇ ਤਿਆਰ ਹੋ ਜਾਵੇਗੀ, ਦੁਨੀਆਂ ਮੰਨੇਗੀ ਉਸ ਆਤਮਾ ਦੇ ਵਚਨਾਂ ਨੂੰ। ਐਸੀਆਂ ਰੂਹਾਂ ਕੁੰਦੀਆਂ ਨੇ, ਐਸੇ ਗੁਰਮੁਖ ਪਰ ਉਪਕਾਰੀ ਹੁੰਦੇ ਨੇ ਜਿਹੜੇ ਇਸ ਮਾਤ ਲੋਕ ਤੇ ਆਉਂਦੇ ਕਣ, ਭਲੇ ਅਰਥ ਆਉਂਦੇ ਨੇ, ਕਲਿਆਣ ਕਰਨ ਵਾਸਤੇ ਆਉਂਦੇ ਨੇ। ਆਪਾਂ ਭੁੱਲ ਦੇਨੇ ਆ ਗੁਰਸਿੱਖਾਂ ਦੀਆਂ ਸ਼ਹੀਦੀਆਂ ਨੂੰ, ਭੁੱਲ ਜਾਂਦੇ ਆ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਮੁਗਲੀਆ ਹਕੂਮਤ, ਤੇ ਸਾਰਾ ਪਿੰਡ ਭਾਈ ਸਾਹਿਬ ਨੂੰ ਰੋਕਣ ਵਾਸਤੇ ਆ ਗਿਆ। ਉੱਥੇ ਹਿੰਦੂ ਵੀਰ ਅੱਗੇ ਆਏ, ਮੁਸਲਮਾਨ ਅੱਗੇ ਆ ਗਏ, ਉਹ ਕਹਿਣ ਲੱਗੇ ਇਹ ਭਾਈ ਅਸੀਂ ਨਹੀਂ ਜਾਣ ਦੇਣਾ, ਭਾਈ ਸਾਹਿਬ ਜੀ ਦੀ ਮਾਤਾ ਨੂੰ ਭੈਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤੇ ਉਸ ਵੇਲੇ ਜਦੋਂ ਗ੍ਰਿਫਤਾਰ ਕੀਤਾ ਗਿਆ, ਸਾਰੇ ਨਗਰ ਨੇ ਅੱਗੇ ਹੋ ਕੇ ਆਖਿਆ ਸੀ ਇਹ ਭਾਈ ਤਾਰੂ ਸਿੰਘ ਦੀ ਮਾਤਾ ਨਹੀਂ, ਇਹ ਸਾਰੇ ਪਿੰਡ ਦੀ ਮਾਂ ਹੈ, ਇਹ ਭਾਈ ਤਾਰੂ ਸਿੰਘ ਦੀ ਭੈਣ ਨਹੀਂ, ਇਹ ਸਾਰੇ ਪਿੰਡ ਦੀ ਭੈਣ ਹੈ। ਕੀ ਹਿੰਦੂ ਕੇ ਮੁਸਲਮਾਨ ਉਹ ਸਾਰੇ ਆਖਦੇ ਨੇ ਕਿ ਇਹ ਪਰਿਵਾਰ ਸਾਡਾ ਹੈ। ਕਿੰਨਾ ਕੁ ਇੱਕ ਸ਼ਹੀਦ ਦਾ, ਇੱਕ ਪਰਉਪਕਾਰੀ ਆਤਮਾ ਦਾ ਪ੍ਰਭਾਵ ਹੁੰਦਾ ਹੈ, ਇਹ ਸਾਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਦ੍ਰਿੜ ਕਰਾਉਂਦੀ ਹੈ। ਇਹ ਇਤਿਹਾਸ ਸਾਡੇ ਕੋਲ ਹੈ, ਇਹ ਕੋਈ ਨਾਟਕ ਨਹੀਂ, ਇਹ ਵਾਵ ਰੋਲੇ ਵਾਲੀਆਂ ਗੱਲਾਂ ਨਹੀਂ ਜਿਹੜੀਆਂ ਉੱਡ ਜਾਣਗੀਆਂ। ਇਹ ਉਹਨਾਂ ਗੁਰਮੁਖਾਂ ਦਾ ਕਮਾਇਆ ਹੋਇਆ ਜੀਵਨ ਨੇ ਜੋ ਰਹਿੰਦੀ ਦੁਨੀਆਂ ਤੀਕਰ ਆਪਣੀ ਆਬਾ ਇਸ ਜਗਤ ਤੇ ਛੱਡਦਾ ਰਹੇਗਾ। ਇਸ ਕਰਕੇ ਗੁਰ ਪਿਆਰਿਓ, ਆਏ ਆ ਗੁਰਦੇਵ ਮਾਲਕ ਜੀ ਦੇ ਚਰਨਾਂ ਵਿੱਚ ਤੇ ਇਹ ਵਚਨ ਦ੍ਰਿੜ ਕਰੀਏ ਕਿ ਕਦੋਂ ਕੁ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਚਰਨਾਂ ਵਿੱਚ ਬੈਠ ਸਕਦੇ ਹਾਂ। ਜਦੋਂ ਸਭ ਦੇ ਚਰਨਾਂ ਦੀ ਖਾਕ ਬਣ ਜਾਂਗੇ, ਸਭ ਦੇ ਚਰਨਾਂ ਦੀ ਧੂੜ ਬਣ ਜਾਂਗੇ, ਫਿਰ ਆਵਾਂਗੇ ਤੇ ਦਾਵਾ ਨਹੀਂ ਕਰਾਂਗੇ, ਬਾਹਰੀ ਦੁਨੀਆਂ ਵਿੱਚ ਆਪਣੀ ਜੈ ਜੈਕਾਰ ਨਹੀਂ ਚਾਹਵਾਂਗੇ। ਉਸ ਵੇਲੇ ਜਦੋਂ ਮਾਲਕ ਦੇ ਚਰਨਾਂ ਵਿੱਚ ਬੈਠਾਂਗੇ ਤੇ ਸਾਨੂੰ ਸੁੱਖ ਮਿਲੇਗਾ। ਤੇ ਮੇਰੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ, ਬਾਬਾ ਮੂਲਾ ਜੀ, ਮਾਤਾ ਚੰਦੋ ਰਾਣੀ ਜੀ, ਅਸੀਂ ਉੱਠ ਕੇ ਚਲੇ ਜਾਣਾ। ਫਿਰ ਕਿਉਂ, ਜਦੋਂ ਇੱਥੋਂ ਚਲੇ ਹੀ ਜਾਣਾ ਹੈ, ਖਸਮ ਦਾ ਭਾਣਾ ਹੈ, ਫਿਰ ਕਿਉਂ ਐਸੇ ਝੂਠੇ ਦਾਵੇ ਮਾਣ ਕਰੀਏ? ਇਹ ਸਾਡੇ ਵਿੱਚ ਨਹੀਂ ਹਨ।
ਤਜ ਸਾਧ ਸਹਿਜ ਸੁਖ ਹੋਈ।
ਜਦੋਂ ਬਹੁ ਪ੍ਰਕਾਰ ਦੇ ਸਾਧ ਰਸ ਛੱਡ ਦੇਵਾਂਗੇ ਨਾ, ਪਤਾ ਹੈ ਅੰਦਰ ਕਿੰਨਾ ਕੁਝ ਵਸਿਆ ਹੋਇਆ, ਰਸ ਸੁਣਨਾ, ਰਸ ਕਿੰਨਾ ਅੰਦਰ ਟਿਕਿਆ ਹੋਇਆ ਹੈ, ਰਸ ਘੋੜੇ, ਰਸ ਇੰਨੇ ਅੰਦਰ ਜਿਹੜੇ ਨੇ ਨਾ ਸਾਡੇ, ਰਸ ਵਸੇ ਕੋਈ ਨੀ, ਇੰਨੇ ਰਸ ਨੇ ਅੰਦਰ। ਤੇ ਜਦੋਂ ਬਹੁ ਪ੍ਰਕਾਰ ਦੇ ਅੰਦਰ ਰਸ ਸੁਣਨਾ ਭਰਿਆ ਹੋਵੇ ਰਸਾਂ ਨਾਲ, ਇੰਨੇ ਰਸ ਅੰਦਰ ਵਸ ਜਾਣ, ਇਹਨਾਂ ਰਸਾਂ ਦੇ ਵਿੱਚ ਅੰਤਲੀ ਪੰਕਤੀ ਆਉਂਦੀ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਉਹ ਭਾਈ, ਕੋਈ ਐਸੀ ਜਗ੍ਹਾ ਅੰਦਰ ਹੈ ਕਿ ਤੂੰ ਨਾਮ ਦਾ ਵੀ ਰਸ ਮਾਣ ਸਕੇ? ਇਸ ਲਈ ਭਾਈ, ਜਦੋਂ ਬਹੁ ਪ੍ਰਕਾਰੀ ਸਾਧ ਰਸ ਛੱਡਾਂਗੇ, ਸਹਿਜ ਸੁਖ ਕੋਈ ਸਾਨੂੰ ਆਤਮਕ ਸੁਖ ਮਿਲੇਗਾ।
ਘਰ ਛੱਡਣੇ ਰਹੇ ਨਾ ਕੋਈ,
ਤੇ ਘਰ ਛੱਡ ਜਾਣਾ ਹੈ ਆਪਾਂ, ਇਹ ਸਦਾ ਵਾਸਤੇ ਨਹੀਂ, ਇਹ ਸਾਡੀ ਲੋੜ ਹੈ। ਇਹ ਸਾਨੂੰ ਵੀ ਹਨੇਰੀ ਝੱਖੜ ਤੋਂ ਬਚਾਉਂਦਾ ਹੈ, ਤੇ ਆਪਾਂ ਇੱਕ ਟਿਕਾਣਾ ਕੀਤਾ ਹੋਇਆ, ਇਹ ਸਾਡੀ ਲੋੜ ਸੀ, ਇਹ ਸਭ ਕੁਝ ਨਹੀਂ। ਤੇ ਭਾਈ, ਜਦੋਂ ਇਹਨੂੰ ਛੱਡ ਕੇ ਚਲੇ ਜਾਣਾ ਕਹਿ, ਰਹਿ ਨਾ ਕੋਈ, ਕੋਈ ਵੀ ਇੱਥੇ ਰਹਿਣ ਵਾਲਾ ਨਹੀਂ ਕਹਿ, ਇਸ ਨੂੰ ਆਪਾਂ ਛੱਡ ਕੇ ਚਲੇ ਜਾਣਾ ਏ।
ਕਿਛ ਖਾ ਜੈ ਕਿਛ ਤਰ ਜਾਈਐ,
ਤੇ ਫਿਰ ਇੱਥੇ ਰਹਿ ਕਰਕੇ ਨਾ ਥੋੜਾ ਆਪਾਂ ਛੱਕ ਲਈਏ, ਬੈਠ ਕਰਕੇ ਆਨੰਦਦਾਇਕ ਉਸ ਘਰ ਵਿੱਚ ਰਹਿ ਕਰਕੇ ਛਕੀਏ, ਤੇ ਕੁਝ ਇੱਥੇ ਛੱਡ ਕੇ ਚਲੇ ਜਾਈਏ। ਪਤਾ ਨਹੀਂ ਵਾਹਿਗੁਰੂ ਕੈਸਾ ਸਾਡੇ ਨਾਲ ਭਾਣਾ ਵਰਤਾਵ ਹੈ, ਕੁਝ ਬਖਸ਼ਿਸ਼ਾਂ ਹਰ ਰੋਜ਼ ਛਕੋ, ਕਿਛ ਧਰ ਜਾਈਏ। ਧਰ ਕੇ ਕਦੋਂ ਜਾਂਦਾ? ਜਦੋਂ ਆਪਾਂ ਕਿਸੇ ਹੋਰ ਨੂੰ ਪ੍ਰੇਰਨੇ ਆ ਕਿ ਤੂੰ ਅੰਮ੍ਰਿਤ ਛਕ, ਗੁਰੂ ਵਾਲਾ ਬਣ ਜਾ, ਜਦੋਂ ਪਰ ਉਪਕਾਰ ਕਰਨੇ ਆ, ਉਦੋਂ ਆਪਾਂ ਕੁਝ ਇੱਥੇ ਟਿਕਾ ਕੇ ਚਲੇ ਜਾਂਦੇ ਆ, ਆਪ ਜਪੀਏ ਤੇ ਸ਼ਕੀ ਦਾ ਪ੍ਰਸ਼ਾਦਾ, ਤੇ ਜਦੋਂ ਕਿਸੇ ਦੂਜੇ ਨੂੰ ਪ੍ਰੇਰਨਾ ਕਰੀਏ ਤੇ ਕੁਝ ਇੱਥੇ ਧਰ ਕੇ ਚਲੇ ਜਾਈਦਾ ਏ।
ਜੇ ਬਹੁੜ ਦੁਨੀਆ ਆਈ ਐ,
ਰੱਬ ਨਾ ਕਰੇ, ਮਹਾਰਾਜ ਆਖਦੇ ਜੇ ਕਿਤੇ ਫਿਰ ਇਸ ਦੁਨੀਆਂ ਤੇ ਆਉਣਾ ਪੈ ਜਾਵੇ, ਤੇ ਜੇ ਕੁਝ ਬਖਸ਼ਿਸ਼ਾਂ ਹੋਣਗੀਆਂ ਤੇ ਆਪਾਂ ਉਹਨਾਂ ਨੂੰ ਵਰਤ ਸਕਾਂਗੇ।
ਸਜ ਕਾਇਆ ਪੱਟ ਹਡਾਏ,
ਬਹੁ ਪ੍ਰਕਾਰ ਤੋਂ ਕਾਇਆ ਨੂੰ ਹੀ ਆਪਾਂ ਸਵਾਰਦੇ ਰਹਿ, ਬਹੁ ਪ੍ਰਕਾਰੀ ਵਸਤਰ ਇਹਨੂੰ ਹੀ ਬਾਹਰੀ ਤੌਰ ਤੇ ਸਵਾਰਿਆ ਗਿਆ।
ਹੋਰ ਮਾਇਸ ਬਹੁਤ ਚਲਾਏ,
ਹੁਕਮ ਚਲਾਉਂਦੇ ਆ ਕੋਈ ਆ, ਜਿੰਨਾ ਆਪਾਂ ਬਾਹਰੀ ਵਾਤਾਵਰਨ ਵੇਖਨੇ ਆ ਨਾ, ਇਹ ਸਾਰਾ ਸੇਵਾ ਦੇ ਪ੍ਰਥਾਏ ਸੀ, ਪਰ ਸੇਵਾ ਨਹੀਂ ਹੁੰਦੀ ਕਾ। ਇੱਕ ਆਫੀਸਰ ਵੀ ਉਹ ਦੂਜੇ ਨੂੰ, ਛੋਟੇ ਨੂੰ ਹੁਕਮ ਕਰਦਾ ਕਿ ਤੂੰ ਮੇਰੇ ਵਾਸਤੇ ਆ ਲੈ ਕੇ ਆ, ਆਪ ਨੀ ਉਹ ਬਾਹਰੋਂ ਸਾਨੂੰ ਕਿਤੋਂ ਵੀ ਸੁੱਖ ਨਹੀਂ ਮਿਲੇਗਾ, ਤੇ ਸੁਖ ਕਦੋਂ ਮਿਲੇਗਾ? ਜਦੋਂ ਆਪਾਂ ਗੁਰੂ ਕੋਲ ਆਵਾਂਗੇ, ਗੁਰਦੇਵ ਮਾਲਕ ਦੇ ਚਰਨਾਂ ਵਿੱਚੋਂ ਸੁਖ ਮਿਲੇਗਾ। ਆਪ ਜੀ ਇੱਕ ਸਾਖੀ ਸੁਣਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਕਿਸੇ ਸਿੱਖ ਦੇ ਘਰ ਮਹਾਰਾਜ ਨੇ ਚਰਨ ਪਾਏ ਤੇ ਪੁੱਤਰ ਨੇ ਕਦੀ ਕੰਮ ਨਹੀਂ ਸੀ ਕੀਤਾ, ਤੇ ਮਹਾਰਾਜ ਵਾਸਤੇ ਜਲ ਲੈ ਕੇ ਆਇਆ ਤੇ ਸਤਿਗੁਰ ਨੇ ਪ੍ਰਵਾਨ ਨਹੀਂ ਸੀ ਕੀਤਾ ਕਿ ਸਾਨੂੰ ਨਹੀਂ ਚਾਹੀਦਾ ਤੇਰਾ ਜਲ। ਸਾਰੀ ਉਮਰ ਲੰਘ ਗਈ ਕਿ ਦੂਜਿਆਂ ਤੇ ਤੂੰ ਬੋਝ ਬਣਿਆ ਰਿਹਾ, ਭਾਰ ਬਣਿਆ ਰਿਹਾ। ਐਸਿਆਂ ਦੀ ਜਿਹੜੀਆਂ ਬਖਸ਼ਿਸ਼ਾਂ ਨੇ ਨਾ, ਜੇ ਉਹ ਗੁਰੂ ਕੋਲ ਆ ਕੇ ਬਾਹਰੀ ਤੌਰ ਤੇ ਸੇਵਾ ਕਰਨਗੇ, ਪ੍ਰਵਾਨ ਨਹੀਂ ਹੋਣਗੇ। ਮਹਾਰਾਜ ਕਹਿੰਦੇ ਨੇ ਹੁਕਮ ਚਲਾਉਂਦੇ ਰਹਿ ਸਾਰੀ ਉਮਰ ਹੀ,
ਕਰ ਸੇਜ ਸੁਖਾਲੀ ਸੋਵੈ,
ਤੇ ਬਹੁਤ ਸੁਖਾਂ ਵਾਲੀ ਤੂੰ ਸੇਜਾ ਸੋਨਾ ਦੂਜਿਆਂ ਤੇ ਹੁਕਮ ਚਲਾ ਕੇ।
ਹੱਥੀ ਪੌਦੀ ਕਾਹੇ ਰੋਵੈ,
ਇਸ ਤਰ੍ਹਾਂ ਭਾਈ ਫਿਰ ਰੋਣਾ, ਐਸੇ ਕਲੇਸ਼ ਜਿਹੜੇ ਨੇ ਫਿਰ ਕਿਉਂ ਭਾਈ? ਤੂੰ ਆਪਣੇ ਹੱਥਾਂ ਨਾਲ ਹੀ ਇਹ ਸਾਰਾ ਕੁਝ ਕੀਤਾ ਤੇ ਫਿਰ ਹੁਣ ਰੋਂਦਾ ਕੁਰਲਾਉਂਦਾ ਕਿਉਂ ਹੈ?
ਘਰ ਘੁੰਮਣ ਵਾਣੀ ਪਾਈ,
ਆਪਣੇ ਘਰ ਵਿਚ ਤੇ ਘੁੰਮਣ ਘੇਰੀਆਂ ਹੀ ਪਈਆਂ ਰਹੀਆਂ। ਜਿਹੜੇ ਘਰ ਵਿਚ ਮਾਲਕ ਵਸਣਾ ਸੀ ਨਾ, ਉਹ ਦੁਨੀਆਂ ਸੰਸਾਰ ਦੀਆਂ ਘੁੰਮਣ ਘੇਰੀਆਂ ਵਿਚ ਹੀ ਏ ਘੁੰਮ ਕੇ ਰਹਿ ਗਿਆ।
ਪਾਪ ਪੱਥਰ ਤਰਨ ਨਾ ਜਾਈ,
ਇਸ ਤਰ੍ਹਾਂ ਭਾਈ ਜੀ ਆਪਣਾ ਘਰ ਪਾਪਾਂ ਦੀਆਂ ਵੱਡੇ ਵੱਡੇ ਪੱਥਰਾਂ ਦੇ ਨਾਲ ਭਰ ਲਏਗਾ ਨਾ, ਪਾਪਾਂ ਵਾਲੇ ਪੱਥਰਾਂ ਨਾਲ, ਤੇ ਪਾਪਾਂ ਦੀਆਂ ਪੰਡਾਂ ਨਾਲ ਫਿਰ ਤਰਿਆ ਨਹੀਂ ਜਾਣਾ।
ਪਉ ਬੇੜਾ ਜੀਓ ਚੜਾਉ,
ਇਸ ਲਈ ਗੁਰ ਪਿਆਰਿਓ ਭਉ ਰੂਪੀ ਬੇੜਾ, ਉਹ ਮਾਲਕ ਦਾ ਡਰ, ਉਹਦਾ ਪਿਆਰ ਆਪਣੇ ਜੀਵਨ ਵਿਚ ਧਾਰਨ ਕਰੋ।
ਬਹੁ ਨਾਨਕ ਦੇਵੈ ਕਾਹੂ,
ਇਹ ਬਖਸ਼ਿਸ਼ਾਂ ਕਿਸੇ ਵਿਰਲੇ ਨੂੰ ਗੁਰ ਪਿਆਰਿਓ ਮਹਾਰਾਜ ਜੀ ਦੇ ਚਰਨਾਂ ਵਿਚੋਂ ਮਿਲਦੀਆਂ ਨੇ। ਇਹ ਕਿਰਪਾ ਕੀਤੀ ਮਹਾਰਾਜ ਨੇ ਸੁਖ ਨਿਧਾਨ ਬਚਨ ਉਚਾਰਨ ਕੀਤੇ, ਪਰ ਵੇਖੋ ਇਹਨਾਂ ਨੂੰ ਸੁਣ ਕੇ ਕਿੰਨਾ ਕੁ ਆਨੰਦ ਮਿਲਿਆ। ਕੋਈ ਅਵਸਥਾ ਬਦਲੀ ਬਾਬਾ ਮੂਲਾ ਜੀ ਦੀ, ਮਾਤਾ ਚੰਦੋ ਰਾਣੀ ਦੀ? ਨਹੀਂ, ਕੈਸਾ ਬਦਲਾ ਆਇਆ ਉਹ ਆਪਾਂ ਆਉਣ ਵਾਲੇ ਪ੍ਰਕਰਨਾਂ ਅੰਦਰ ਸਰਵਣ ਕਰਾਂਗੇ। ਇਹਨੇ ਰਹਿਮਤਾਂ ਭਰੇ ਬਚਨ ਪ੍ਰਵਾਨ ਕਰਨੇ, ਗੁਰ ਇਤਿਹਾਸ ਨੂੰ, ਗੁਰ ਸ਼ਬਦ ਵਿਚਾਰ ਨੂੰ,